जिस पे करूं विनंती, मेरा दुख सुख तुझकी पास, तू सम्राज्य काथ्य गोचर, जियो पिंड तेरी रास, रहम तेरी सुख पाया सदा, सुख पाया सदा, रहम तेरी, रहम तेरी सुख पाया सदा, नानक की अरदास, सतनाम वाखे गुरु जियो सलोक महला दूजा, जिन वड्याई तेरे नाम की, तेरते मन माखी, नानक अमृत एक है, दूजा अमृत नाखी, नानक अमृत मने माखी, पाइए गुर प्रसाद, तिनी पिता रंग सियों, जिनको लिखिया याद, नानक अमृत मने माखे, पाइए गुर प्रसाद, तिनी पिता रंग सियों, जिनको लिखिया याद। वाहिगुरु जी का खालसा, वाहिगुरु जी की फतेह। सतगुरु ग्रीब नवाज श्री गुरु ग्रंथ साहिब पातशाह जी दी पावन पवित्र गोद अंदर जुड़ बैठे गुरमुख प्यारे सतसंगी जनों, सतगुरां दी अपार बख्शिश हो रही है। आपां पिछले कई दिनां तों सतगुरु गुरु अंगद पिता महाराज जी दी पवित्र बाणी जो सलोकां दे रूप अंदर सुभाए मान है, उन्हां दी विचार प्रारंभ कीती है। अज दा जो पाक पवित्र सतगुरां दा वचन है, ओ है जिन वड्याई तेरे नाम की। जिस मनुख नूं परमेश्वर दे नाम दी कीमत, ओदी वड़तन दा पता लग जाए, ते रते मन माके, ओ सदा लई अपने मन अंदर नाम नूं इन्ना कु प्यार करदे ने, भई उन्हां दा मन नाम दे रंग विच हजूर कहिंदे रंगिया जांदा है। सतसंगियो, भगत धन्ना जी दे संबंध अंदर जिन्हां दे अपने पवित्र बाणी दी गिनती करिए, तां तीन शब्द उन्हां दे अपने उचारे ने, ते चौथा शब्द कै ਉੱਪਰ ਸਿਰਲੇਖ ਹੈ ਮਹੱਲਾ ਪੰਜਵਾਂ, ਭਾਵ ਇਹ ਪਵਿੱਤਰ ਸ਼ਬਦ ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਜੀ ਦਾ ਉਚਾਰਿਆ ਤੇ ਜਦੋਂ ਅੰਤ ਵਿੱਚ ਜਾ ਕੇ ਗਰੀਬ ਅਨੁਵਾਦ ਪਿਤਾ ਜੀ ਨਾਨਕ ਸ਼ਬਦ ਵਰਤਦੇ ਕਾਰਨ ਉੱਥੇ ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਭਗਤ ਧੰਨਾ ਜੀ ਦਾ ਨਾਂ ਉਚਾਰਿਆ। ਮਤਲਬ ਕਹਿ ਜਗਤ ਦੇ ਲੋਕ ਜਾਣਨਾ ਚਾਹੁੰਦੇ ਕਾਰਨ ਭਈ ਭਗਤ ਧੰਨਾ ਜੀ ਨੇ ਇਤਨੀ ਵੱਡੀ ਪ੍ਰਾਪਤੀ ਥੋੜੇ ਸਮੇਂ ਵਿੱਚ ਕਿਵੇਂ ਕਰ ਲਈ, ਕਿਉਂਕਿ ਭਗਤ ਧੰਨਾ ਜੀ ਦੇ ਸੰਬੰਧ ਅੰਦਰ ਇਹ ਅਸੀਂ ਤਮਾਮ ਗੁਰੂ ਨਾਨਕ ਨਾਮ ਲੇਵਾ ਵੀਰ ਭੈਣਾਂ ਸਤਸੰਗੀ ਜਾਣਦੇ ਹਾਂ ਭਈ ਉਸ ਮਹਾਂਪੁਰਖ ਨੇ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕੀਤੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਲਿਖਿਆ ਭੋਲਾ ਭਾਉ ਗੋਬਿੰਦ ਮਿਲਾਵੈ, ਉਸ ਮਹਾਂਪੁਰਸ਼ ਦੇ ਅੰਦਰ ਨਾ ਕੋਈ ਕਪਟ ਕਹਿ ਨਾ ਕੋਈ ਵਲ ਫਰੇਬ ਕਹਿ, ਨੀਅਤ ਦਾ ਸਾਫ ਕਹਿ, ਅੰਦਰੋ ਤੇ ਬਾਹਰੋ ਇਤਨਾ ਕੁ ਪਿਆਰ ਵਿੱਚ ਭਿੱਜ ਗਿਆ ਭਈ ਅੰਦਰ ਤੜਪ ਪੈਦਾ ਹੋ ਗਈ। ਉਸ ਤੜਪ ਤੋਂ ਬਾਅਦ ਨਿਰੰਕਾਰ ਸਦਾ ਲਈ ਕਿਵੇਂ ਉਹਨਾਂ ਨੂੰ ਪ੍ਰਾਪਤ ਹੋਇਆ, ਮੇਰੇ ਪੰਚਮ ਪਿਤਾ ਮਹਾਰਾਜ ਜੀ ਨੇ ਬਹੁਤ ਪਿਆਰਾ ਉਹਦੇ ਸੰਬੰਧ ਵਿੱਚ ਬਚਨ ਕਿਹਾ ਹੈ। ਕਹਿਣ ਲੱਗੇ ਭਗਤ ਧੰਨਾ ਜੀ ਨੇ ਨਾ ਚਾਰ ਮਹਾਂਪੁਰਖਾਂ ਦਾ ਜੀਵਨ ਪੜਿਆ, ਉਹਨਾਂ ਚਾਰ ਮਹਾਂਪੁਰਖਾਂ ਦੇ ਸੰਬੰਧ ਵਿੱਚ ਬਚਨ ਸੁਣੇ ਤੇ ਉਹਨਾਂ ਦੇ ਰਾਖੀ ਜਦੋਂ ਭਗਤ ਧੰਨਾ ਜੀ ਨੂੰ ਨਾਮ ਦੀ ਵੜਤਨ ਦਾ ਪਤਾ ਲੱਗਾ ਤੇ ਭਗਤ ਧੰਨਾ ਜੀ ਨੇ ਇਕਦਮ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਏ ਉਹ ਹੈ ਅਕਾਲ ਪੁਰਖ ਦੀ ਬੰਦਗੀ ਪ੍ਰਾਰੰਭ ਕੀਤੀ ਹੈ। ਬਚਨ ਨੇ ਉੱਥੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ ਹੋਇਓ ਲਾਖੀਣਾ, ਭਈ ਭਗਤ ਨਾਮ ਦੇ ਨੇ ਜਦੋਂ ਨਾਮ ਜਪਿਆ ਪਿਆਰਿਓ ਉਹ ਜਿਹੜਾ ਇੱਕ ਨਿੱਕੇ ਜੇ ਕੌਡੀ ਜਿੰਨੀ ਕੀਮਤ ਨਹੀਂ ਸੀ ਰੱਖਦਾ, ਨਾਮ ਦੀ ਬਦੌਲਤ ਉਹਦੀ ਲੱਖਾਂ ਵਿੱਚ ਕੀਮਤ ਹੋ ਗਈ, ਭਾਵ ਬਹੁਤ ਵਧੇਰੇ ਹੋ ਗਈ। ਫਿਰ ਬਚਨ ਕਿਹਾ ਸਾਧ ਸੰਗਤ ਰਵਿਦਾਸ ਟੁਵੰਤਾ ਢੂਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਸਾਹਿਬਾਨ ਨੇ ਜਦੋਂ ਉਹ ਨਾਮ ਜਪਿਆ ਏ ਉਹਨੇ ਵੀ ਇਸ ਨਾਮ ਦੀ ਬਦੌਲਤ ਪ੍ਰਤੱਖ ਹਰੀ ਦੇ ਦੀਦਾਰ ਕੀਤੇ ਕਾਰਨ। ਫਿਰ ਸਾਧ ਸੰਗਤ ਇਹ ਵੀ ਆਪਾਂ ਬਚਨ ਪੜ੍ਹਦੇ ਹਾਂ ਭਗਤ ਕਬੀਰ ਸਾਹਿਬਾਨ ਦੇ ਸੰਬੰਧ ਅੰਦਰ ਭਈ ਕਿਵੇਂ ਉਹ ਨੀਚ ਕੋਲਾ ਜੋ ਲਹਾਰਾ ਪਯੋ ਗੁਣੀ ਗਖੀਰਾ ਕਹਿ। ਸਤਸੰਗੀ ਜਨੋ ਇੱਕ ਨੀਵੀਂ ਕੁੱਲ ਵਿੱਚ ਪੈਦਾ ਹੋਇਆ ਪਰ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਤੇ ਗੁਣਾਂ ਦੀ ਗੰਭੀਰਤਾ ਭਾਵ ਨਿਰੰਕਾਰ ਜਿਹੜੀ ਪਦਵੀ ਉਹਨਾਂ ਨੂੰ ਨਸੀਬ ਹੋ ਗਈ। ਗਰੀਬ ਅਨੁਵਾਦ ਪਿਤਾ ਦੇ ਬਚਨ ਨੇ ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਸੰਸਾਰ ਵੱਲ ਧਿਆਨ ਘਟਾ ਕੇ ਪਰਮੇਸ਼ਰ ਵੱਲ ਲਗਾਇਆ, ਬਸ ਨੀਚ ਕੁਲਾ ਜੋ ਲਹਰਾ ਪਯੋ ਗੁਣੀ ਗਖੀਰਾ, ਉਹ ਵੀ ਗੁਣਾਂ ਦਾ ਸਾਗਰ ਬਣ ਗਿਆ। ਚੌਥਾ ਮਹਾਂਪੁਰਸ਼ੇ ਸੈਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ ਖਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਜਦੋਂ ਭਗਤ ਸੈਨ ਜੀ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਏ ਨਾਮ ਦੀ ਬਦੌਲਤ ਇਤਨੀ ਕੁ ਇੱਕ ਦਿਨ ਤਾਕਤ ਆਈ ਹਿਰਦੇ ਵਿੱਚ ਆ ਪ੍ਰਭੂ ਜੀ ਵਸ ਗਏ। ਹੁਣ ਜਿਹੜਾ ਅੰਤਲਾ ਬਚਨ ਕਿਹਾ ਏ ਉਹ ਕਹਿ ਸਾਧ ਸੰਗਤ ਪੰਚਮ ਪਿਤਾ ਨੇ ਭਗਤੀ ਦੀ ਵਡਿਆਈ ਕੀਤੀ, ਬੰਦਗੀ ਦੀ ਮਹਿਮਾ ਦਰਸਾਈ ਨੇ, ਨਾਮ ਦੀ ਮਹਿਮਾ ਦੱਸਦਿਆਂ ਗਰੀਬ ਨਿਵਾਜ ਪਿਤਾ ਦਾ ਬਚਨ ਏ ਸਹਿਬ ਕਹਿੰਦੇ ਇਹ ਬਿਦ ਸੁਣ ਕੈ ਜਾਟ ਰੋ। ਕੀ ਕੀਤਾ ਹੈ ਸਾਰਾ ਕੁਛ ਸੁਣ ਕੇ ਪਿਆਰਿਓ, ਨਾਮ ਅਤੇ ਨਾਮ ਜਪਣ ਵਾਲਿਆਂ ਦੀ ਮਹਿਮਾ ਜਦ ਸੁਣੀ ਹੈ, ਸੁਣਨ ਤੋਂ ਬਾਅਦ ਉਸ ਮਹਾਂਪੁਰਖ ਨੇ ਇਹ ਕੰਮ ਕੀਤਾ ਕਿਹੜਾ, ਕਹਿਣ ਲੱਗੇ ਉੱਠ ਭਗਤੀ ਲਾਗਾ, ਭਗਤੀ ਪ੍ਰਾਰੰਭ ਹੋ ਗਈ। ਮਿਲੇ ਪ੍ਰਤੱਖ ਗੁਸਾਈਆਂ ਧੰਨ ਵਡਪਾਦਾ। ਉਹਨਾਂ ਨੂੰ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਮਿਲਿਆ ਤੇ ਭਗਤ ਧੰਨਾ ਜੀ ਵੀ ਵਡਪਾਦੇ ਬਣ ਗਏ। ਮੈਂ ਬੇਨਤੀ ਤਾਂ ਪ੍ਰਾਰੰਭ ਕੀਤੀ ਪਿਆਰਿਓ, ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਜੀ ਦਾ ਬਚਨ ਕਹਿ ਦੁਨੀਆਂ ਦੇ ਹਰ ਮਨੁੱਖ ਨੂੰ ਇਸ ਨਾਮ ਦੀ ਕੀਮਤ ਦਾ ਨਹੀਂ ਜੇ ਪਤਾ। ਨਾਮ ਦੀ ਕੀਮਤ ਮੇਰੇ ਗਰੀਬ ਨਿਵਾਜ ਪਿਤਾ ਜੀ ਰੋਜ਼ ਦੱਸਦੇ ਕਰਨ, ਪਰ ਅਸਲੀਅਤ ਵਿੱਚ ਉਦਨ ਪਤਾ ਲੱਗੇਗਾ ਪਿਆਰਿਓ ਜਦੋਂ ਇਹ ਨਾਮ ਸਾਡੀ ਜ਼ੁਬਾਨ ਤੇ ਪ੍ਰਵੇਸ਼ ਕਰਕੇ ਇੱਕ ਦਿਨ ਹਿਰਦੇ ਚ ਜਾਏਗਾ। ਜਦੋਂ ਇਹ ਹਿਰਦੇ ਚ ਗਿਆ ਬਸ ਫਿਰ ਤਾਂ ਸਾਧ ਸੰਗਤ ਇਸ ਨਾਮ ਦੇ ਵੱਟੇ ਦੇ ਅੰਦਰ ਅਸੀਂ ਕੁਝ ਵੀ ਆਪਣੇ ਜੀਵਨ ਵਿੱਚ ਦੇਣ ਨੂੰ ਤਿਆਰ ਹਾਂ। ਫਿਰ ਅਸੀਂ ਇਹ ਕੇਵਲ ਮੰਗ ਮੰਗਾਂਗੇ ਦਾਤਾ ਨਾਮ ਨਾ ਅੰਦਰੋਂ ਕੱਢੀ, ਇਹਦੇ ਤੋਂ ਬਿਨਾਂ ਅੱਜ ਤੱਕ ਜੋ ਕੁਝ ਮੈਂ ਕਮਾਇਆ ਦੁਨੀਆਂ ਦਾ ਧਨ ਉਹ ਵੀ ਸਾਰਾ ਮੈਂ ਦੇਣ ਨੂੰ ਤਿਆਰ ਹਾਂ। ਨਾਮ ਦੇ ਬਰਾਬਰ ਮੈਂ ਆਪਣਾ ਮਨ ਵੀ ਦੇ ਦਿਆਂਗਾ, ਸਰੀਰ ਦੇ ਟੁਕੜੇ ਕਰਵਾ ਕੇ ਭੇਟ ਕਰ ਦਿਆਂਗਾ, ਜਿੰਦ ਦੇ ਦਿਆਂਗਾ, ਪਰ ਮੇਰੇ ਅੰਦਰੋਂ ਨਾਮ ਨਹੀਂ ਨਿਕਲਣਾ ਚਾਹੀਦਾ। ਜਿਨ੍ਹਾਂ ਨੇ ਜਪਿਆ ਏ ਸਤਸੰਗੀ ਜਨੋ, ਪਰ ਮੈਂ ਇੱਕ ਜ਼ਰੂਰ ਇੱਥੇ ਬਚਨ ਪਹਿਲਾਂ ਸਾਂਝਾ ਕਰ ਲਵਾਂ ਕਿਉਂਕਿ ਅਗਲਾ ਬਚਨ ਥੋੜਾ ਜਿਹਾ ਹੋਰ ਹੈ ਤਾਂ ਇਹਦੇ ਨਾਲ ਸੰਬੰਧਿਤ, ਪਰ ਅਸੀਂ ਕਈ ਵਾਰ ਕਾਲੇ ਜਦੋਂ ਪੈ ਜਾਂਦੇ ਹਾਂ ਜਾਂ ਇੰਜ ਕਹਿ ਲਵਾਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਆਪ ਨਾ ਸਹਿਜ ਪਾਠ ਕਰਨ ਕਰਕੇ ਨਾ ਗੁਰਬਾਣੀ ਦੇ ਅਰਥਾਂ ਤੋਂ ਜਾਣੂ ਹੋਣ ਕਰਕੇ ਪਿਆਰਿਓ ਅਸੀਂ ਕਈ ਵਾਰ ਬੜੀਆਂ ਅਨੋਖੀਆਂ ਹੀ ਗੱਲਾਂ ਕਰਦੇ ਆ, ਬੜੇ ਸ਼ੰਕੇ ਖੜੇ ਕਰ ਲਈਦੇ ਕਰਨ। ਆ ਰੋਜ਼ ਅਰਦਾਸ ਵਿੱਚ ਆਪਾਂ ਸ਼ਬਦ ਸੁਣਦੇ ਹਨ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਵਾਹਿਗੁਰੂ, ਤੇ ਪਿਆਰਿਓ ਉਦੋਂ ਖਰਾ ਨਹੀਂ ਹੁੰਦੀ ਜਦੋਂ ਕਿਧਰੇ ਪਿਆਰਿਆਂ ਨੇ ਰਾਗੀ ਸਿੰਘਾਂ ਨੇ ਇਹਦਾ ਗਾਇਨ ਕੀਤਾ ਤੇ ਕਈ ਵੀਰ ਨੇ ਇਹ ਪੁੱਛਿਆ ਏ ਵੀ ਇਹ ਸ਼ਬਦ ਕਿੰਨੇ ਪੰਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਏ। ਇਹਦਾ ਮਤਲਬ ਜਿਹੜੀ ਅਸੀਂ ਅਰਦਾਸ ਹਰ ਰੋਜ਼ ਸੁਣਦੇ ਤੇ ਸੁਣਾਨੇ ਆ, ਅਜੇ ਤੱਕ ਇਹ ਵੀ ਨਹੀਂ ਅਸੀਂ ਇਹ ਖੋਜ ਕਰ ਸਕੇ ਪਤਾ ਲਗਾ ਸਕੇ ਵੀ ਇਹ ਅਰਦਾਸ ਵਾਲੀ ਬੇਨਤੀ ਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਏ। ਮੈਂ ਤਾਂ ਬੇਨਤੀ ਕਰ ਰਿਹਾ ਵਾਂ, ਗਰੀਬ ਨਿਵਾਜ ਪਿਤਾ ਨੇ ਅਗਲਾ ਬਚਨ ਕਹਿ ਨਾਨਕ ਅੰਮ੍ਰਿਤ ਏਕ ਕਹਿ ਦੂਜਾ ਅੰਮ੍ਰਿਤ ਨਾ ਕੇ। ਬਈ ਜੇਕਰ ਅੰਮ੍ਰਿਤ ਏਕ ਕਹਿ ਤੇ ਉਹ ਕਹਿ ਨਾਮ ਅੰਮ੍ਰਿਤ ਦੂਜਾ ਅੰਮ੍ਰਿਤ ਕਹੀ ਨਹੀਂ ਕਹਿ, ਅਸੀਂ ਝਟਕਾਂਗੇ ਫਿਰ ਬਾਹਰ ਲੈ। ਗੁਰੂ ਕਲਗੀਆਂ ਵਾਲੇ ਪਿਤਾ ਨੇ ਜੋ ਅੰਮ੍ਰਿਤ ਦਿੱਤਾ ਉਹਦੀ ਲੋੜ ਕੀ ਕਹਿ। ਮੈਂ ਇਹਦੇ ਸੰਬੰਧ ਵਿੱਚ ਬੇਨਤੀ ਕਰਾਂ, ਪਰ ਉਸ ਤੋਂ ਪਹਿਲਾਂ ਜਰਾ ਸੁਣਨਾ ਨਾਮ ਦੇ ਸੰਬੰਧ ਅੰਦਰ ਜੋ ਗਰੀਬ ਨਿਵਾਜ ਪਿਤਾ ਨੇ ਮਹਿਮਾ ਕੀਤੀ ਏ। ਇੱਕ ਸ਼ਬਦ ਦੇ ਗਰੀਬ ਨਿਵਾਜ ਪਿਤਾ ਦਾ ਖਜੂਰ ਕਹਿੰਦੇ ਸਭ ਰਸ ਮਿੱਚੇ ਮੰਨਿਆ ਸੁਣਿਆ ਸਾ ਲੋਣੇ। ਗਰੀਬ ਨਿਵਾਜ ਪਿਤਾ ਧੰਨ ਗੁਰੂ ਨਾਨਕ ਪਿਤਾ ਜੀ ਦੇ ਸ਼ਬਦ ਕਾਰਨ ਕਹਿਣ ਲੱਗੇ ਪਿਆਰਿਓ ਜਿਹੜਾ ਇਹ ਸਾਰੇ ਰਸ ਦੁਨੀਆਂ ਦੇ ਉਦੋਂ ਸਾਡੇ ਹਿਰਦੇ ਦੇ ਅੰਦਰੋਂ ਹੀ ਸਾਨੂੰ ਪ੍ਰਾਪਤ ਹੋ ਜਾਂਦੇ ਕਰਨ ਜਦੋਂ ਅਸੀਂ ਨਾਮ ਨੂੰ ਮੰਨ ਲੈਂਦੇ ਕਾਂ। ਸੁਣਿਆ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ। ਹਜ਼ੂਰ ਦਾ ਬਚਨ ਕਹਿ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ। ਨਾਮ ਨੂੰ ਮੰਨਣ ਨਾਲ ਤਮਾਮ ਰਸ ਅੰਦਰ ਅਸੀਂ ਮਾਣਦੇ ਹਾਂ। ਜਦੋਂ ਅਸੀਂ ਨਾਮ ਨੂੰ ਸੁਣਦੇ ਹਾਂ ਪਿਆਰਿਓ ਉਦੋਂ ਸਾਨੂੰ ਭਾਂਤ ਭਾਂਤ ਦੀਆਂ ਸਬਜ਼ੀਆਂ ਜਿਵੇਂ ਕਰਾਰੀਆਂ ਨੇ ਉਸ ਤਰ੍ਹਾਂ ਦਾ ਅੰਦਰੋਂ ਸਵਾਦ ਆਉਂਦਾ ਏ। ਫਿਰ ਕਹਿੰਦੇ ਨੇ ਖੱਟ ਤੁਰਸੀ ਮੁਖ ਬੋਲਣਾ, ਜਦੋਂ ਜ਼ੁਬਾਨ ਤੋਂ ਨਾਮ ਬੋਲਦੇ ਹਾਂ ਜਿਵੇਂ ਖੱਟੇ ਮਿੱਠੇ ਪਦਾਰਥ ਸ਼ਕੀ ਦੇ ਕਾਰਨ ਇਹਦਾ ਸਵਾਦ ਇਸ ਤਰ੍ਹਾਂ ਦਾ ਏ। ਫਿਰ ਚੌਥਾ ਬਚਨ ਕਿਹਾ ਨੇ ਮਾਰਨ ਨਾਦ ਕੀਏ। ਮਾਰਨ ਦਾ ਇੱਥੇ ਅਰਥ ਹੈ ਮਸਾਲੇ, ਜਿਹੜੇ ਭਾਂਗ ਪਾਣ ਦੇ ਮਸਾਲੇ ਪਾਣੇ ਕਾਰਨ ਉਹ ਪਿਆਰਿਓ ਅਸੀਂ ਜਦੋਂ ਨਾਦ ਆਵਾਜ਼ ਜਦੋਂ ਕੀਰਤਨ ਸੁਣਦੇ ਆ, ਫਿਰ ਅਗਲਾ ਬਚਨ ਹੀ ਛੱਤੀ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ, ਜਿਨ੍ਹਾਂ ਤੇ ਵਾਹਿਗੁਰੂ ਦੀ ਨਦਰੇ ਰਹਿਮਤ ਹੋ ਜਾਏ ਉਹਨਾਂ ਨੂੰ ਛੱਤੀ ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਮਿਲਦੇ ਨੇ। ਜੇ ਥੋੜਾ ਜਿਹਾ ਇਹਨਾਂ ਸ਼ਬਦਾਂ ਦੇ ਗਹਿਰਾਈ ਵਿੱਚ ਜਾਓਗੇ ਤਾਂ ਇਹ ਕੋਈ ਸਤਿਗੁਰਾਂ ਨੇ ਬਾਹਰ ਦੀ ਗੱਲ ਤਾਂ ਕੀਤੀ ਨਹੀਂ ਪਿਆਰਿਓ। ਧਿਆਨ ਕਰਨਾ, ਗਰੀਬ ਨਿਵਾਜ ਪਿਤਾ ਦੇ ਇਹ ਸ਼ਬਦ ਦੇ ਅਰਥ ਅਸੀਂ ਇਧਰੋਂ ਸ਼ੁਰੂ ਕਰਾਂਗੇ ਦੂਜੇ ਪਾਸੇ ਤੋਂ। ਜਦੋਂ ਕਿਸੇ ਤੇ ਅਕਾਲ ਪੁਰਖ ਦੀ ਮਿਹਰ ਵਰਤ ਜਾਵੇ ਤਾਂ ਉਸ ਨੂੰ ਛੱਤੀ ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਸਤਿਗੁਰੂ ਅੰਦਰੋਂ ਛਕਾਉਂਦਾ ਹੈ, ਭਾਵ ਹਰ ਪ੍ਰਕਾਰ ਦੀ ਪ੍ਰਾਪਤੀ ਹੋ ਜਾਏਗੀ। ਪਰ ਇਹ ਇਕਦਮ ਨਹੀਂ ਖੋਣੀ। ਸਭ ਤੋਂ ਪਹਿਲਾਂ ਹਜ਼ੂਰ ਕਹਿੰਦੇ ਜਦੋਂ ਅਸੀਂ ਗੁਰਬਾਣੀ ਦਾ ਪਿਆਰਿਓ ਰਲ ਕੇ ਕੀਰਤਨ ਸੁਣਦੇ ਆ, ਕੀਰਤਨ ਦੇ ਨਾਲ ਨਾਲ ਅਸੀਂ ਆਪਣੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਸੁਣਦੇ ਹਾਂ ਕੀਰਤਨ ਦੇ ਰਾਹੀਂ, ਉਦੋਂ ਸਾਡੇ ਅੰਦਰ ਇਕਦਮ ਉਹਦੇ ਲਈ ਖਿੱਚ ਤਾਂ ਪੈਦਾ ਹੋਏਗੀ। ਪਰ ਜਿਵੇਂ ਭਾਂਤ ਭਾਂਤ ਦੇ ਮਸਾਲੇ ਪਾ ਕੇ ਸਬਜ਼ੀ ਨੂੰ ਸਵਾਦ ਬਣਾਇਆ ਜਾਂਦਾ, ਜਦੋਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਏ ਨਾ, ਤੁਸੀਂ ਵੇਖਦੇ ਹੋ ਕਦੇ ਗਰੀਬ ਅਨੁਵਾਦ ਕੀਰਤਨ ਰਾਹੀਂ ਆਸੀਸ ਦੇ ਰਹੇ ਹੁੰਦੇ ਕਾਨ, ਕਦੇ ਮਨ ਨੂੰ ਝਿੜਕਾਂ ਮਾਰ ਰਹੇ ਨੇ, ਕਦੇ ਮਨ ਨੂੰ ਪਿਆਰ ਕਰ ਰਹੇ ਨੇ, ਕਦੇ ਉਸ ਰੱਬ ਦੀ ਵਡਿਆਈ ਕਰੀ ਜਾ ਰਹੇ ਕਾਨ। ਸਤਸੰਗੀਓ, ਕਦੇ ਸਾਡੇ ਹਿਰਦੇ ਦੇ ਵਿਕਾਰ ਵਿਖਾਣ ਲੱਗ ਪੈਣਗੇ ਪਿਆਰਿਓ, ਕਦੇ ਸਾਡੇ ਅੰਤਰ ਆਤਮੇ ਜੋ ਬੜੇ ਭੈੜੇ ਖਿਆਲ ਬਣਦੇ ਨੇ ਉਹਨਾਂ ਖਿਆਲਾਂ ਨੂੰ ਕੀਰਤਨ ਦੇ ਰੂਪ ਅੰਦਰ ਸੁਣਾਉਣਗੇ। ਮਤਲਬ ਕਹਿ ਚਾਰ ਚਫੇਰੇ ਤੋਂ ਇਸ ਮਨ ਨੂੰ ਭਾਂਤ ਭਾਂਤ ਦੇ ਪ੍ਰਮਾਣ ਦੇ ਕੇ ਜਦੋਂ ਅਸੀਂ ਕੀਰਤਨ ਸੁਣਦੇ ਹਾਂ ਤੇ ਇਹਨਾਂ ਕੋ ਕਈ ਵਾਰ ਆਨੰਦ ਬਣਦਾ, ਜੀ ਕਰਦਾ ਕੀਰਤਨ ਹੁੰਦਾ ਰਵੇ, ਅਸੀਂ ਸੁਣਦੇ ਰਹੀਏ। ਤੇ ਪਿਆਰਿਓ, ਅਸਲ ਵਿੱਚ ਕੀਰਤਨ ਉਸ ਦਿਨ ਪੂਰਾ ਹੋਏਗਾ ਜਦੋਂ ਕੀਰਤਨੀਆ ਕੀਰਤਨ ਨਾ ਕਰੇ ਕੇਵਲ ਸਰੋਤੇ ਦੀ ਅੰਦਰਲੀ ਆਵਾਜ਼ ਆਪ ਉਹ ਕੀਰਤਨ ਕਰਨ ਲੱਗ ਪਵੇ। ਕੇਵਲ ਰਾਗੀ ਸਿੰਘ ਨਾ ਪੜਨ ਭਈ ਦੇਖੋ ਇਹ ਗਰੀਬ ਨਵਾਜ ਖੰਭ ਮੈਲੇ ਤੁਮ ਉਜਲ ਕਰਤੇ, ਸਾਡਾ ਅੰਦਰਲਾ ਵੀ ਕਵੀ ਦਾਤਾ ਮੈਲਾ ਮੈਂ ਤੇ ਉਜਲਾ ਤੂੰ ਹੀ ਕਰਨਾ ਏ, ਮੇਰੇ ਵਰਗਾ ਨਿਗੁਣਾ ਕੋਈ ਨੀ, ਤੁਹਾਡੇ ਵਰਗਾ ਦਾਤਾ ਕੋਈ ਨਹੀਂ। ਗਰੀਬ ਨਵਾਜ ਮੇਰੇ ਵਰਗਾ ਮੂਰਖ ਕੋਈ ਨੀ, ਤੁਹਾਡੇ ਵਰਗਾ ਸਿਆਣਾ ਕੋਈ ਨੀ, ਕਹਿ ਹਮ ਮੂਰਖ ਤੁਮ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਸਤਸੰਗੀ ਜਨੋ, ਜਦੋਂ ਅਸੀਂ ਇਹ ਕੀਰਤਨ ਦੇ ਰੂਪ ਅੰਦਰ ਗੁਰੂ ਕੀ ਬਾਣੀ ਸੁਣਦੇ ਹਾਂ ਨਾ ਆਪਣੇ ਪਿਆਰੇ ਰੱਬ ਦੀ ਆਵਾਜ਼, ਤਾਂ ਉਦੋਂ ਬਦੋ ਬਦੇ ਇਹ ਮਨ ਕਈ ਵਾਰਾਂ ਝਿੜਕ ਖਾ ਕੇ ਰੋ ਪੈਂਦਾ ਏ, ਕਦੇ ਇਹ ਅਰਦਾਸ ਜੀ ਕਰਨ ਲੱਗ ਪੈਂਦਾ ਬੈਠਾ ਬੈਠਾ, ਕਦੇ ਸਤਿਗੁਰੂ ਤੋਂ ਸਦਕੇ ਜਾਂਦਾ ਏ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਪਿਆਰਿਓ ਇਹ ਪਾਂਗ ਪਾਂਗ ਦੇ ਮਸਾਲੇ ਮਿਲਦੇ ਤਾਂ ਕਿ ਮਨ ਨੂੰ ਸਵਾਦ ਪੈ ਜਾਵੇ ਉਸ ਪਿਆਰੇ ਅਕਾਲ ਪੁਰਖ ਦੀ ਬੰਦਗੀ ਦਾ। ਜਦੋਂ ਇਹ ਕਲਾ ਵਰਤਦੀ ਦੂਸਰਾ ਗੁਣ ਗਰੀਬ ਨਿਵਾਜ ਪਿਤਾ ਨੇ ਦੱਸਿਆ ਏ, ਹਜ਼ੂਰ ਕਹਿਣ ਲੱਗੇ ਖੱਟ ਤੁਰਸੀ ਮੁਖ ਬੋਲਣਾ, ਜਦੋਂ ਜ਼ੁਬਾਨ ਤੋਂ ਕੁਣ ਨਾਮ ਜਪੇਗੀ ਆਤਮਾ ਤਾਂ ਇਕਦਮ ਇਸ ਨੂੰ ਰਸ ਨਹੀਂ ਆਉਣਾ, ਖੱਟੇ ਮਿੱਠੇ ਜਿਵੇਂ ਬਾਹਰਲੇ ਭੋਜਨ ਦੇ ਸਵਾਦ ਨੇ ਬਿਲਕੁਲ ਇਸੇ ਤਰ੍ਹਾਂ ਤੁਸੀਂ ਵੇਖੋਗੇ। ਸਤਸੰਗੀ ਜਨੋ, ਕਦੇ ਮਨ ਦਾ ਜੁੜ ਜਾਣਾ, ਕਦੇ ਉਖੜ ਜਾਣਾ, ਕਦੇ ਸਵਾਲਾਂ ਦੀ ਪੁਛਾੜ ਅੰਦਰ ਖੜੀ ਹੋ ਜਾਣੀ, ਕਦੇ ਇਕਦਮ ਰਸ ਜਾ ਆ ਜਾਣਾ, ਇਹ ਪਾਂਗ ਪਾਂਗ ਦਾ ਉਤਰਾ ਚੜਾ ਚੱਲਦਾ ਏ। ਸਾਹਿਬ ਕਹਿੰਦੇ ਸੱਜਣਾ ਜੀ ਨਾਮ ਮੁਖ ਤੋਂ ਬੋਲਦਾ ਰਿਹਾ, ਇੱਕ ਦਿਨ ਆਏਗਾ ਜਦੋਂ ਤੂੰ ਆਪ ਹੀ ਵਕਤਾ ਬਣੇਗਾ ਤੇ ਆਪ ਹੀ ਸਰੋਤਾ ਬਣੇਗਾ। ਸਤਸੰਗੀ ਜਨੋ, ਜੇ ਅਸੀਂ ਖੁਦ ਆਪ ਵਕਤੇ ਤੇ ਆਪਣੇ ਮਨ ਨੂੰ ਸਰੋਤਾ ਨਾ ਬਣਾਇਆ, ਗਰੀਬ ਨਿਵਾਜ ਪਿਤਾ ਜੀ ਕਹਿੰਦੀ ਗੱਲ ਨਹੀਂ ਬਣੇਗੀ। ਭਾਈ ਸਾਹਿਬ ਨੇ ਅੱਜ ਕੀਰਤਨ ਵਿੱਚ ਵੀ ਇੱਕ ਸ਼ਬਦ ਪੜਿਆ ਸੀ, ਸਾਹਿਬ ਕਹਿ ਰਹੇ ਸਨ ਮਨ ਕਿਆ ਕਹਿਤਾ ਕੋ ਕਿਆ ਕਹਿਤਾ, ਦੋਨੋਂ ਇੱਕ ਸੁਰ ਨਹੀਂ ਨਾ ਹੋਏ, ਮਨ ਕੁਝ ਹੋਰ ਕਹਿ ਰਿਹਾ ਏ, ਜ਼ੁਬਾਨ ਤੋਂ ਅਸੀਂ ਕੁਝ ਹੋਰ ਕਹਿ ਰਹੇ ਹਾਂ। ਗਰੀਬ ਨਿਵਾਜ ਪਿਤਾ ਜੀ ਆਖਦੇ, ਪਿਆਰੇ ਯਤਨ ਕਰੋ ਇਸ ਨਾਮ ਦੀ ਵਡਿਆਈ ਦੱਸ ਰਹਿ ਜੇ। ਧੰਨ ਗੁਰੂ ਨਾਨਕ ਸਾਹਿਬ। ਨਾਮ ਜਪਣ ਤੋਂ ਬਾਅਦ ਇਹ ਜਦੋਂ ਨਾਮ ਸੁਣਨਾ ਪ੍ਰਾਰੰਭ ਹੋ ਜਾਏਗਾ, ਆਪ ਹੀ ਅਸੀਂ ਬੋਲੀਏ ਤੇ ਆਪ ਹੀ ਸੁਣੀਏ। ਗੁਰੂ ਨਾਨਕ ਸਾਹਿਬ ਪਿਤਾ ਨੇ 4 ਪੌੜੀਆਂ ਸੁਣਿਆ ਦੇ ਸੰਬੰਧ ਵਿੱਚ ਜਪਜੀ ਸਾਹਿਬ ਵਿੱਚ ਅੰਕਿਤ ਕਰ ਦਿੱਤੀਆਂ ਨੇ। ਹਜ਼ੂਰ ਨੇ ਤਾਂ ਗੱਲ ਮੁਕਾਈ, ਜਿਹੜੇ ਦਿਨ ਨਾਮ ਸੁਣਨਾ ਪ੍ਰਾਰੰਭ ਹੋ ਜਾਏਗਾ ਉਸ ਦਿਨ ਤਮਾਮ ਦੁੱਖ ਤੇ ਪਾਪਾਂ ਦਾ ਅੰਦਰੋਂ ਨਾਸ ਹੋ ਜਾਏਗਾ, ਸਦਾ ਲਈ ਅੰਦਰ ਵਿਗਾਸ ਬਣਿਆ ਰਹੇਗਾ। ਕਦੇ ਕੋਈ ਅੰਦਰਲਾ ਖੇੜਾ ਬਾਹਰਲੇ ਉਤਰਾ ਚੜਾ ਸਾਡੇ ਕੋਲ ਖੋਹ ਨਾ ਸਕਣਗੇ। ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ। ਪਰ ਮੇਰੇ ਗੁਰੂ ਦਾਤੇ ਨੇ ਜਿਹੜੀ ਤੁਲਨਾ ਕੀਤੀ ਏ ਨਾ ਇੱਥੇ ਪਿਆਰਿਓ, ਉਹ ਕੀਤੀ ਏ ਸੁਣੀਏ ਸਾ ਲੋਣੇ। ਕਹਿਣ ਲੱਗੇ ਇਹ ਪਾਂਗ ਪਾਂਦੀਆਂ ਜਿਵੇਂ ਬਾਹਰ ਸਬਜ਼ੀਆਂ ਛਕੀਦੀਆਂ ਨੇ, ਜਿਹੜੇ ਨਾਮ ਸੁਣਦੇ ਸਨ ਉਹ ਪਾਂਗ ਪਾਂਦ ਤੀ ਅੰਤਰ ਆਤਮੇ ਵਾਹਿਗੁਰੂ ਦੀਆਂ ਰਹਿਮਤਾਂ ਨੂੰ ਅੰਤਰ ਆਤਮੇ ਮਾਣਦੇ ਸਨ। ਪਰ ਉਸ ਤੋਂ ਬਾਅਦ ਮੰਨਣ ਦੀ ਗੱਲ ਆਉਂਦੀ ਏ। ਇੱਕ ਤਾਂ ਮੰਨਣਾ ਹੀ ਨਾ, ਮੈਂ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਵੀ ਮੰਨਦਾ ਵਾਂ, ਪਰ ਬਾਅਦ ਵਿੱਚ ਮੈਂ ਸ਼ਰਾਬ ਨੂੰ ਵੀ ਪੀ ਲੈਂਦਾ ਕਾਂ। ਵੈਸੇ ਮੈਂ ਗੁਰੂ ਕਲਗੀਆਂ ਵਾਲੇ ਪਿਤਾ ਮਹਾਰਾਜ ਤੈਨੂੰ ਵੀ ਪੂਰਾ ਹੀ ਗੁਰੂ ਮੰਨਦਾ ਵਾਂ, ਪਰ ਕੈਂਚੀ ਤੇ ਵੀ ਮੇਰਾ ਭਰੋਸਾ ਬਣਿਆ ਹੋਇਆ ਏ। ਇਹਨੂੰ ਮੰਨਣਾ ਨੀ ਕਹੀਦਾ। ਸਤਸੰਗੀ ਜਨੋ, ਮੰਨਣ ਤੋਂ ਭਾਵ ਕਹਿ ਜਦੋਂ ਅੰਦਰ ਨਾਮ ਸੁਣਨ ਤੋਂ ਬਾਅਦ ਨਾਮ ਇਸ ਸਵਾਸਾਂ ਦਾ ਇੱਕ ਹਿੱਸਾ ਬਣ ਜਾਏ। ਉਦੋਂ ਗਰੀਬ ਨਿਵਾਜ ਪਿਤਾ ਜੀ ਕਹਿੰਦੇ ਨੇ, ਕੋਈ ਦੁਨੀਆਂ ਦਾ ਇਹੋ ਜਿਹਾ ਰਸ ਨਹੀਂ ਜਿਹੜਾ ਸਾਨੂੰ ਅੰਤਰ ਆਤਮੇ ਉਹ ਨਾਮ ਵਿੱਚੋਂ ਨਾ ਮਿਲਦਾ ਕੋਈ। ਜਿਨ੍ਹਾਂ ਨੇ ਇਹ ਨਾਮ ਮੰਨਿਆ ਉਹਨਾਂ ਦਾ ਇੱਕ ਬਚਨ ਕਵਾਂ, ਉਹ ਕਹਿੰਦੇ ਨੇ, ਪੁਰੀ ਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਦ। ਸਤਸੰਗੀ ਜਨੋ, ਜਿਤਨਾ ਮਿੱਠਾ ਉਹ ਏ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਨੇ, ਉਹਦੇ ਬਰਾਬਰ ਕੋਈ ਦੁਨੀਆਂ ਦੀ ਮਿੱਠੀ ਚੀਜ਼ ਕਹੀ ਨਹੀਂ। ਉਹਦਾ ਮੁਕਾਬਲਾ ਅਸੀਂ ਕਿਸੇ ਚੀਜ਼ ਨਾਲ ਨਹੀਂ ਕਰ ਸਕਦੇ। ਜਿਵੇਂ ਪੰਚਮ ਪਿਤਾ ਦਾ ਬਚਨ ਏ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਖੀ ਹਰ ਕਰੇ ਨਾਨਕ, ਨਾਮ ਅਮੋਲ। ਜੇ ਪਿਆਰਿਓ, ਜੇ ਨਾਮ ਦੀ ਕੀਮਤ ਦਾ ਪਤਾ ਲੱਗ ਜਾਏ ਤੇ ਨਾਮ ਜਪਣਾ ਸ਼ੁਰੂ ਕਰਾਂਗੇ, ਤੇ ਜਦੋਂ ਜਪਾਂਗੇ ਤੇ ਬਾਅਦ ਵਿੱਚ ਅਸਲ ਦੀ ਇਹ ਜਿਹੜੀ ਇਹਦੀ ਕੀਮਤ ਹੈ ਉਹ ਸਾਡੇ ਅਨੁਭਵ ਦਾ ਹਿੱਸਾ ਬਣੇਗਾ। ਪਰ ਉਹ ਨਾਮ ਦਾ ਖਜ਼ਾਨਾ ਵਾਹਿਗੁਰੂ ਨੇ ਸਾਡੇ ਹਰ ਮਨੁੱਖ ਦੇ ਹਿਰਦੇ ਵਿੱਚ ਰੱਖਿਆ ਏ। ਗੁਰੂ ਅੰਗਦ ਪਿਤਾ ਜੀ ਨੇ ਉਹਦਾ ਨਾਮ ਅੱਜ ਲਿਆ ਏ ਅੰਮ੍ਰਿਤ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਅੰਦਰ ਪਿਆਰਿਓ, ਸਤਿਗੁਰਾਂ ਨੇ ਨਾਮ ਲਈ ਵੀ ਇਹ ਅੰਮ੍ਰਿਤ ਸ਼ਬਦ ਵਰਤਿਆ ਏ। ਹਰ ਗਰੀਬ ਨਿਵਾਜ ਪਿਤਾ ਦਾ ਜਿਵੇਂ ਇੱਥੇ ਬਚਨ ਕਹਿ ਸਤਸੰਗੀ ਜਨੋ, ਇਸੇ ਤਰ੍ਹਾਂ ਗਰੀਬ ਨਿਵਾਜ ਪਿਤਾ ਨੇ ਬੇਅੰਤ ਵਾਰ ਨਾਮ ਦੇ ਸੰਬੰਧ ਵਿੱਚ ਇਹ ਅੰਮ੍ਰਿਤ ਸ਼ਬਦ ਵਰਤਿਆ, ਤੇ ਸਤਿਗੁਰਾਂ ਨੇ ਦੂਜਾ ਸ਼ਬਦ ਵਰਤਿਆ ਅੰਮ੍ਰਿਤ ਸਤਿਗੁਰਾਂ ਦੀ ਬਾਣੀ ਲਈ। ਪੜ੍ਹਦੇ ਆ ਨਾ, ਅੰਮ੍ਰਿਤ ਬਾਣੀ ਘਰ ਘਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਫਿਰ ਗੁਰੂ ਦਾਤਾ ਨੇ ਨਾਮ ਦੇ ਸੰਬੰਧ ਵਿੱਚ ਕਿਹਾ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜਿਹੜਾ ਇਹ ਪਰਮੇਸ਼ਰ ਤੇਰਾ ਨਾਮ ਏ ਇਹ ਅੰਮ੍ਰਿਤ ਏ। ਫਿਰ ਤੀਜਾ ਬਚਨ, ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਭੋਜਨ ਵਾਸਤੇ ਆਇਆ ਏ। ਜੀ ਪ੍ਰਸਾਦ ਸ਼ਕਤੀ ਅੰਮ੍ਰਿਤ ਖਾ ਕੇ, ਤਿਸ ਠਾਕੁਰ ਕੋ ਰੱਖ ਮਨ ਮਾ ਕੇ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਅੰਮ੍ਰਿਤ ਸ਼ਬਦ ਚੰਦਨ ਦੇ ਸੰਬੰਧ ਵਿੱਚ ਵੀ ਆਇਆ ਜੇ। ਆਪਾਂ ਬਚਨ ਪੜ੍ਹਦੇ ਆ, ਮੈਂ ਲਾਗਰ ਵੇਰੇ ਚੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਇੱਥੇ ਅੰਮ੍ਰਿਤ ਤੋਂ ਭਾਵ ਹੈ ਚੰਦਨ। ਜਿਵੇਂ ਸੱਪ ਚੰਦਨ ਤੇ ਦੁਆ ਕੇ ਇਕੱਠੇ ਹੋ ਕੇ ਰਹਿ ਰਹੇ ਸਨ, ਭਾਵ ਸੱਪਾਂ ਨੇ ਚੰਦਨ ਨੂੰ ਘੇਰਿਆ ਏ। ਇੱਥੇ ਗਰੀਬ ਨਿਵਾਜ ਪਿਤਾ ਦਾ ਬਚਨ ਹੈ, ਅੰਮ੍ਰਿਤ ਦਾ ਅਰਥ ਚੰਦਨ। ਫਿਰ ਗਰੀਬ ਨਵਾਜ ਪਿਤਾ ਨੇ ਦੁੱਧ ਵਾਸਤੇ ਵੀ ਵਰਤਿਆ ਏ। ਹਜ਼ੂਰ ਆਖਦੇ ਨੇ ਦੇਖੋ ਪਾਏ, ਇੱਕ ਪਸ਼ੂ ਕੇਵਲ ਸੁੱਕੀ ਤੂੜੀ ਖਾ ਰਿਹਾ ਹੈ ਜਾਂ ਖੜ ਖਾ ਰਿਹਾ ਏ, ਬੰਦਾ 36 ਪ੍ਰਕਾਰ ਦੇ ਭੋਜਨ ਛਕਦਾ ਏ ਤੇ ਕਈ ਵਾਰਾਂ ਜ਼ੁਬਾਨ ਤੋਂ ਰੱਬ ਦੀ ਸਿਫਤ ਸਲਾਹ ਕਰਨ ਦੀ ਬਜਾਏ ਐਵੇਂ ਨਿੰਦਾ ਚੁਗਲੀ ਦੀ ਇਹ ਗੰਦਗੀ ਉਗਾਲਦਾ ਏ। ਇਹਦੇ ਮੁਕਾਬਲੇ ਇਹਦੇ ਨਾਲ ਪਸ਼ੂ ਕਿਹੜਾ ਚੰਗਾ? ਹਜ਼ੂਰ ਕਹਿੰਦੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਇੱਥੇ ਅੰਮ੍ਰਿਤ ਦਾ ਅਰਥ ਹੈ ਦੁੱਧ। ਤੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਜਦੋਂ ਇੱਕ ਸ਼ਬਦ ਆਏਗਾ, ਸਭ ਤੋਂ ਪਹਿਲਾਂ ਵੇਖਣਾ ਹੈ ਇਹ ਸ਼ਬਦ ਗਰੀਬ ਨਵਾਜ ਪਿਤਾ ਨੇ ਕਿਹੜੇ ਅਰਥਾਂ ਵਿੱਚ ਇਸ ਨੂੰ ਉਚਾਰਿਆ ਹੈ। ਤੋ ਇੱਥੇ ਤਾਂ ਨਾਮ ਅੰਮ੍ਰਿਤ ਦੀ ਵਿਚਾਰ ਚੱਲ ਰਹੀ। ਸਾਡੇ ਸਾਰਿਆਂ ਦੇ ਅੰਦਰ ਅੰਮ੍ਰਿਤ ਤੇ ਹੈ ਵੀ ਇੱਕੋ ਹੀ। ਹਜ਼ੂਰ ਨੇ ਸਾਫ਼ ਅੱਜ ਬਚਨ ਕਹਿ ਦੂਜਾ ਅੰਮ੍ਰਿਤ ਨਾਹੀ, ਦੂਜਾ ਕੋਈ ਅੰਮ੍ਰਿਤ ਹੈ ਹੀ ਨਹੀਂ। ਫਿਰ ਨਾਲ ਕਿਹਾ ਨੀ, ਨਾਨਕ ਅੰਮ੍ਰਿਤ ਮਨੈ ਮਾ ਕੇ। ਪਹਿਲਾਂ ਹੀ ਅੰਮ੍ਰਿਤ ਇੱਕ ਕਹਿ ਦੂਜਾ ਕੋਈ ਨੀ। ਹੁਣ ਬਚਨ ਇਹ ਵੀ ਕਰ ਰਹੇ ਨੇ ਉਹ ਅੰਮ੍ਰਿਤ ਹੈ ਵੀ ਸਾਡੇ ਮਨ ਅੰਦਰ। ਹੁਣ ਅਗਲਾ ਬਚਨ ਨੇ ਉਹ ਪ੍ਰਾਪਤ ਕਿਵੇਂ ਹੋਏਗਾ? ਉਹ ਕਹਿ ਪਾਈਏ ਗੁਰ ਪ੍ਰਸਾਦ। ਜੇ ਤਾਂ ਅਸੀਂ ਹੁਣ ਇਹ ਚਾਰੇ ਪੰਕਤੀਆਂ ਇਕੱਠੀਆਂ ਪੜ੍ਹੀਏ, ਫਿਰ ਤਾਂ ਇਹ ਸਵਾਲ ਕੀ ਉਤਪੰਨ ਨਹੀਂ ਹੋਏਗਾ ਵੀ ਜਦੋਂ ਅੰਮ੍ਰਿਤ ਇੱਕ ਹੈ, ਇੱਕ ਮਨ ਦੇ ਅੰਦਰ ਉਹ ਟਿਕਿਆ ਏ ਤੇ ਸਾਰਿਆਂ ਦੇ ਅੰਦਰ ਕਹਿ, ਤਾਂ ਵੀ ਉਹ ਮਿਲਦਾ ਏ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਫਿਰ ਅਸੀਂ ਕਦੇ ਨੀ ਕਹਾਂਗੇ ਬਾਹਰਲੇ ਅੰਮ੍ਰਿਤ ਦੀ ਲੋੜ ਨਹੀਂ, ਪੰਜਾਂ ਕਕਾਰਾਂ ਨੂੰ ਧਾਰਨ ਕਰਨ ਦੀ ਲੋੜ ਨਹੀਂ। ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੀ ਬਖਸ਼ੀ ਕੋਈ ਇਹ ਸਿੱਖੀ ਦੀ ਦਾਤ ਦੀ ਲੋੜ ਨਹੀਂ, ਕਿਉਂਕਿ ਸਤਿਗੁਰਾਂ ਨੇ ਕਿਹਾ ਅੰਮ੍ਰਿਤ ਮਿਲਣਾ ਏ ਗੁਰ ਪ੍ਰਸਾਦ ਨਾਲ, ਸਤਿਗੁਰੂ ਪਿਤਾ ਜੀ ਦੇ ਕੋਲੋਂ ਮਿਲੇਗਾ। ਇਹ ਬਚਨ ਗੁਰੂ ਨਾਨਕ ਸਾਹਿਬ ਨੇ ਆਪਣੀ ਰਸਨਾ ਤੋਂ ਕਹੇ ਨੇ, ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਖੀ ਜੀਓ। ਉਹੀ ਬਚਨ ਧੰਨ ਗੁਰੂ ਅਮਰਦਾਸ ਪਿਤਾ ਨੇ ਕਹੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹਦਾ ਮਤਲਬ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰਾਂਗੇ ਤਾਂ ਉਸ ਅੰਦਰਲੇ ਅੰਮ੍ਰਿਤ ਤੱਕ ਪਹੁੰਚਾਂਗੇ। ਪਿਆਰਿਓ, ਸਾਰੀ ਧਰਤੀ ਦੇ ਥੱਲੇ ਪਾਣੀ ਮੌਜੂਦ ਹੈ, ਪਰ ਜਾਣਦੇ ਹੋ ਨਾ, ਉਸ ਪਾਣੀ ਦੀ ਤਹਿ ਤੱਕ ਪਹੁੰਚਣ ਲਈ ਬੋਰ ਕਰਨਾ ਪੈਂਦਾ ਏ। ਪਿਆਰਿਓ, ਸਿਆਣਾ ਕਾਰੀਗਰ ਆਪਣੇ ਢੰਗ ਤਰੀਕੇ ਨਾਲ ਜਿਉਂ ਜਿਉਂ ਇਹ ਧਰਤੀ ਦਾ ਸੀਨਾ ਪਾੜਦਾ ਏ, ਪਿਆਰਿਓ ਉਹ ਤਿਉਂ ਤੋਂ ਪਾਣੀ ਦੇ ਨੇੜੇ ਪਹੁੰਚਦਾ ਏ, ਪਰ ਬਿਲਕੁਲ ਨੇੜੇ ਜਾ ਕੇ ਕਈ ਵਾਰ ਉਤੋਂ ਵੀ ਅਸੀਂ ਪਾਣੀ ਪਾਉਂਦੇ ਹਾਂ ਤਾਂ ਕਿ ਹੇਠਲੇ ਪਾਣੀ ਦਾ ਤੇ ਉੱਪਰਲੇ ਪਾਣੀ ਦਾ ਮੇਲ ਹੋ ਕੇ ਸਦਾ ਲਈ ਉਹ ਪਾਣੀ ਬਾਹਰ ਆ ਜਾਵੇ। ਸਾਡੇ ਸਾਰਿਆਂ ਦੇ ਅੰਦਰ ਨਾਮ ਅੰਮ੍ਰਿਤ ਏ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਤੱਕ ਅੰਮ੍ਰਿਤ, ਉਸ ਤੱਕ ਪਹੁੰਚਣ ਲਈ ਸਤਿਗੁਰੂ ਉਦੋਂ ਵੀ ਨਾਮ ਅੰਮ੍ਰਿਤ ਦਿੰਦੇ ਨੇ, ਉਦੋਂ ਢੰਗ ਵੱਖਰਾ ਏ। ਕਲਗੀਧਰ ਪਿਤਾ ਮਹਾਰਾਜ ਜੀ ਨੇ ਉਸੇ ਚੀਜ਼ ਨੂੰ ਤਬਦੀਲ ਕੀਤਾ, ਕੇਵਲ ਅੰਮ੍ਰਿਤ ਦੇਣ ਦੀ ਮਰਿਆਦਾ ਕੇਵਲ ਬਦਲੀਏ, ਅੰਮ੍ਰਿਤ ਨਹੀਂ ਸਤਿਗੁਰਾਂ ਨੇ ਬਦਲਿਆ, ਨਾਮ ਨਹੀਂ ਕੋਈ ਬਦਲਿਆ। ਉਹ ਕਵੇ ਗੁਰੂ ਨਾਨਕ ਸਾਹਿਬ ਦਾ ਨਾਮ ਹੋਰ ਸੀ, ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਸਿੱਖਾਂ ਨੂੰ ਕੋਈ ਹੋਰ ਨਾਮ ਦਿੱਤਾ ਏ, ਬਿਲਕੁਲ ਨਹੀਂ। ਪਿਆਰਿਓ, ਇੱਕੋ ਹੀ ਅਕਾਲ ਪੁਰਖ ਦਾ ਨਾਮ 10 ਗੁਰੂ ਸਾਹਿਬਾਨਾਂ ਨੇ ਦਿੱਤਾ ਹੈ। ਦੂਜਾ, ਜਿਵੇਂ ਧਰਤੀ ਦੇ ਛੱਲੇ ਪਾਣੀ ਕੋਵੇ, ਧਰਤੀ ਦਾ ਸੀਨਾ ਪਾਟਣਾ ਪੈਂਦਾ ਏ। ਪਿਆਰਿਓ, ਜਦੋਂ ਅਸੀਂ ਗੁਰੂ ਆਲੇ ਬਣਦੇ ਹਾਂ, ਅੰਮ੍ਰਿਤ ਧਾਰੀ ਹੁੰਦੇ ਹਾਂ ਸਤਿਗੁਰੂ ਕੋਲੋਂ, ਅਸੀਂ ਪੰਜਾਂ ਪਿਆਰਿਆਂ ਕੋਲੋਂ, ਉਦੋਂ ਮੂਲ ਮੰਤਰ ਤੇ ਗੁਰ ਮੰਤਰ ਜਦੋਂ ਨਾਮ ਲੈਂਦੇ ਹਾਂ, ਇਹ ਬਸ ਜਿਉਂ ਜੋ ਗੁਰ ਮੰਤਰ ਅਤੇ ਮੂਲ ਮੰਤਰ ਤੇ ਨਿਤ ਨੇਮ ਪਿਆਰਿਓ ਅਸੀਂ ਬਾਰ ਬਾਰ ਜਿਉਂ ਜਪਦੇ ਹਾਂ, ਬਸ ਇਹਦੇ ਨਾਲ ਹੀ ਅਸੀਂ ਆਪਣੇ ਸੀਨੇ ਦੇ ਅੰਦਰ ਪਹੁੰਚਦੇ ਪਹੁੰਚਦੇ ਉਸ ਅੰਮ੍ਰਿਤ ਤੱਕ ਪਹੁੰਚਣਾ ਏ। ਪਿਆਰਿਓ, ਜਿਵੇਂ ਧਰਤੀ ਨੂੰ ਦੁੱਖ ਲੱਗਦਾ, ਦੁੱਖ ਸਾਨੂੰ ਵੀ ਜਪਣ ਲੱਗਿਆ ਲੱਗਦਾ ਏ, ਕਿਉਂਕਿ ਸਾਡਾ ਅੰਦਰਲਾ ਮੰਨਦਾ ਨੀ ਅੰਮ੍ਰਿਤ ਨੂੰ, ਇਹ ਵਿਕਾਰਾਂ ਵਿੱਚ ਰਾਜੀਏ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਦੀ ਬੋਕੀ ਮਾਰਦੇ ਸਨ ਤਾਂ ਕਿ ਉਹਦੇ ਤੱਕ ਪਹੁੰਚ ਸਕੀਏ। ਸਾਰੇ ਦੁੱਧ ਦੇ ਅੰਦਰ ਘਿਓ ਪਿਆ ਏ, ਪਰ ਓਹਨੂੰ ਪ੍ਰਾਪਤ ਕਰਨ ਵਾਸਤੇ ਬਾਹਰੋਂ ਨੀ ਅਸੀਂ ਪਿਆਰਿਓ ਓਹਦੇ ਚ ਮੱਖਣ ਪਾਇਆ, ਵਿੱਚੋਂ ਹੀ ਕੱਢਣ ਵਾਸਤੇ ਕੋਈ ਜੁਗਤੀ ਅਪਣਾਉਣੀ ਪੈਂਦੀ ਹੈ। ਸਤਸੰਗੀ ਜਨੋ, ਇੱਕ ਨਹੀਂ ਅਨੇਕਾਂ ਚੀਜ਼ਾਂ ਕਹਿਣ, ਹਰ ਲੱਕੜ ਵਿੱਚ ਅੱਗ ਹੈ, ਓਹਨੂੰ ਪ੍ਰਗਟ ਕਰਨ ਵਾਸਤੇ ਬਾਹਰੋਂ ਸਾਨੂੰ ਕੁਝ ਨਾ ਕੁਝ ਅੱਗ ਦਾ ਪ੍ਰਬੰਧ ਕਰਨਾ ਪੈਂਦਾ ਹੈ। ਸਾਡੇ ਸਾਰਿਆਂ ਦੇ ਜੋ ਅੰਦਰ ਅੰਮ੍ਰਿਤ ਹੈ, ਉਸੇ ਅੰਮ੍ਰਿਤ ਤੱਕ ਪਹੁੰਚਣ ਲਈ ਹੀ ਅਸੀਂ ਬਾਹਰੋਂ ਸਤਿਗੁਰੂ ਕੋਲੋਂ ਨਾਮ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਤੇ ਗੁਰੂ ਤੋਂ ਬਿਨਾਂ ਉਸ ਅੰਮ੍ਰਿਤ ਤੱਕ ਅੱਜ ਤੱਕ ਕੋਈ ਪਹੁੰਚ ਨਹੀਂ ਸਕਿਆ। ਪਿੱਛੇ ਜੇ ਇੱਕ ਹੋਰ ਲਹਿਰ ਖੜੀ ਹੋ ਗਈ ਸੀ, ਉਹਨਾਂ ਨੇ ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ, ਅਖੇ ਤੇ ਅੰਮ੍ਰਿਤ ਤਾਂ ਅੰਦਰ ਹੈ, ਬਾਹਰੋਂ ਕਕਾਰਾਂ ਦੀ ਕੀ ਲੋੜ ਪੈ ਗਈ, ਇਹ ਸਾਰਾ ਕੁਝ ਅੰਦਰ। ਮੈਂ ਕਈ ਵਾਰਾਂ ਸੋਚਦਾ ਵਾਂ, ਜੇ ਭਲਾ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਦਾ ਪਾਠ ਨਾ ਕੀਤਾ ਹੋਏ, ਚਲੋ ਉਹਨਾਂ ਲੋਕਾਂ ਨੂੰ ਤਾਂ ਗੁਮਰਾਹ ਤੁਸੀਂ ਕਰ ਲਵੋ, ਪਰ ਜਿਹੜਾ ਸਿੱਖ ਵੀਰ ਭੈਣ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਪਾਠ ਕਰ ਰਿਹਾ ਏ, ਜਿਹੜਾ ਤੁਹਾਨੂੰ ਗੁਰੂ ਰਾਮਦਾਸ ਪਿਤਾ ਦੀ ਬਾਣੀ ਪਿਆਰੋ ਵਾਰਾਂ ਦੇ ਅੰਦਰੋਂ ਪੜ ਰਿਹਾ ਏ, ਉਹਨੂੰ ਤਾਂ ਕਦੇ ਵੀ ਇਸ ਗੱਲ ਤੇ ਯਕੀਨ ਨਹੀਂ ਆਏਗਾ ਭਈ ਜੇਕਰ ਅੰਦਰ ਅੰਮ੍ਰਿਤ ਤੇ ਬਾਹਰਲੇ ਅੰਮ੍ਰਿਤ ਦੀ ਲੋੜ ਕੋਈ ਨਹੀਂ ਹੈ। ਮਿਸਾਲ ਦੇ ਤੌਰ ਤੇ ਸਤਸੰਗਿਓ, ਧਿਆਨ ਕਰਿਆ ਕਰੋ ਇਹਨਾਂ ਗੱਲਾਂ ਵੱਲ, ਕਿਉਂਕਿ ਤੋੜਨ ਵਾਲੇ ਤੁਹਾਨੂੰ ਲੱਖਾਂ ਲੋਕ ਹਨ, ਜੋੜਨ ਵਾਲਾ ਕੇਵਲ ਇੱਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਹੈ। ਦੁਸ਼ਮਣ ਚਾਰ ਚਪੇਰੇ ਖਲੋਤਾ ਏ, ਨਿਤ ਨਵੀਆਂ ਚਾਲਾਂ ਚੱਲਦਾ ਜੇ, ਜੇਕਰ ਤੁਸੀਂ ਆਪਣੇ ਗੁਰੂ ਦਾਤੇ ਦੇ ਸ਼ਬਦ ਤੋਂ ਨਾ ਜਾਣੂ ਹੋਏ ਤਾਂ ਇਹਦੇ ਨਾਲ ਬਹੁਤ ਵੱਡਾ ਕੌਮੀ ਘਾਟਾ ਸਾਨੂੰ ਪੈਂਦਾ ਏ। ਸਾਡੇ ਵੀਰ ਝੱਟ ਮੰਨ ਜਾਂਦੇ ਜਦੋਂ ਕੋਈ ਨਿੱਕੀ ਦਲੀਲ ਦਿੰਦਾ ਏ। ਮੈਂ ਬੇਨਤੀ ਕਰ ਰਿਹਾ ਸਾਂ, ਦੇਖੋ ਧੰਨ ਗੁਰੂ ਰਾਮਦਾਸ ਪਿਤਾ ਦਾ ਬਚਨ, ਮੇਰੇ ਖਜੂਰ ਕਹਿੰਦੇ ਨੇ, ਹਰ ਨਾਮ ਖਮਾਰਾ ਭੋਜਨ, ਛੱਤੀ ਪ੍ਰਕਾਰ ਜਿਤ ਖਾਦੇ, ਕਹਿਣ ਲੱਗੇ ਜਿਤ ਖਾਇਆ, ਜਿਸ ਨੂੰ ਖਾਣ ਦੇ ਨਾਲ ਇਹ ਨਾਮ ਅੰਮ੍ਰਿਤ ਭੋਜਨ ਹੈ। ਕਹਿੰਦੇ ਮੁੜ ਕੇ ਕਦੇ ਵੀ ਬੰਦੇ ਨੂੰ ਭੁੱਖ ਨਹੀਂ ਲੱਗਦੀ। ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹਾਂਗਾ ਜਿਹੜੇ ਕਹਿੰਦੇ ਨੇ ਅੰਦਰ ਕੀ ਨਾਮ ਅੰਮ੍ਰਿਤ ਤੇ ਬਾਹਰ ਤੇ ਅੰਮ੍ਰਿਤ ਦੀ ਲੋੜ ਨਹੀਂ, ਉਹ ਕਹਿਣਗੇ ਜਦੋਂ ਅੰਦਰ ਹੀ ਛੱਤੀ ਪ੍ਰਕਾਰ ਦਾ ਭੋਜਨ ਹੈ, ਬਾਹਰਲੀ ਰੋਟੀ ਖਾਣੀ ਅੱਜ ਤੋਂ ਬਾਅਦ ਅਸੀਂ ਛੱਡ ਦਿਆਂਗੇ। ਛੱਡ ਕੇ ਗੱਲ ਕਰਨ, ਮੇਰੇ ਗੁਰੂ ਰਾਮਦਾਸ ਪਿਤਾ ਜੀ ਇਹ ਕਹਿੰਦੇ ਕਹਿਣ, ਹਰ ਨਾਮ ਖਮਾਰਾ ਪਹਿਨਣ ਜਿਤ ਪਹਿਨ ਕੇ, ਕਹਿੰਦੇ ਜਿਹਨੂੰ ਪਹਿਨਣ ਤੋਂ ਬਾਅਦ ਫਿਰ ਨੰਗੇ ਨਾ ਪੋਵੇ, ਹੋਰ ਪਹਿਨਣ ਕੀ ਖਮਾਰੀ ਸਰਦ ਗਈ, ਨਾਮ ਕੀ ਸਾਡੇ ਲਈ ਇੱਕ ਉਹ ਕੱਪੜਾ ਏ, ਜਿਸ ਕੱਪੜੇ ਨੂੰ ਪਹਿਨਣ ਤੋਂ ਬਾਅਦ ਹੋਰ ਜਿਹੜਾ ਸਰਦ ਦਰਦ ਹੁੰਦਾ ਚਾਹ ਇੱਛਾ, ਹੋਰ ਕਿਸੇ ਕੱਪੜੇ ਪਹਿਨਣ ਦੀ ਅੰਦਰ ਚਾਹ ਹੀ ਨਹੀਂ ਰਹਿ ਗਈ। ਕਿ ਇਹਦਾ ਮਤਲਬ ਸਾਨੂੰ ਬਾਹਰੋਂ ਕੱਪੜੇ ਨਹੀਂ ਪਹਿਨਣੇ ਚਾਹੀਦੇ, ਕਿਉਂਕਿ ਨਾਮ ਜੋ ਕੱਪੜਾ ਬਣ ਗਿਆ ਏ। ਅਸਲੀਅਤ ਇਹ ਵੇ ਪਿਆਰਿਓ, ਹਜ਼ੂਰ ਗੱਲ ਕਰ ਰਹੇ ਨੇ ਆਤਮਾ ਦੀ ਖੁਰਾਕ ਦੀ, ਭਈ ਜਿਸ ਨੂੰ ਨਾਮ ਦਾ ਭੋਜਨ ਮਿਲ ਜਾਵੇ ਉਹਦੇ ਅੰਦਰੋਂ ਤ੍ਰਿਸ਼ਨਾ ਬਿਲਕੁਲ ਮੁੱਕ ਜਾਂਦੀ ਜੇ, ਜਿਹਦੇ ਨਾਮ ਮੇਰਾ ਵਾਹਿਗੁਰੂ ਨਾਮ ਦੁਆਰਾ ਪੜਦੇ ਕੱਜ ਲਵੇ, ਉਸ ਦੇ ਪੜਦੇ ਕਦੇ ਕੋਈ ਮੁੜ ਕੇ ਨੰਗੇ ਨਹੀਂ ਕਰੇਗਾ। ਮੇਰੇ ਗੁਰੂ ਰਾਮਦਾਸ ਪਿਤਾ ਨੇ ਇਹ ਵੀ ਬਚਨ ਕਿਹਾ ਏ ਪਾਈ, ਭਈ ਹਰ ਨਾਮ ਪਿਤਾ ਕਰ ਨਾਮੂ ਮਾਤਾ, ਹਰ ਨਾਮ ਸੁਖਾਈ ਮਿੱਤਰ ਖਮਾਰਾ, ਭਈ ਨਾਮ ਕੀ ਵਾਹਿਗੁਰੂ ਦਾ ਸਾਡਾ ਮਾਤਾ ਪਿਤਾ ਏ, ਨਾਮ ਹੀ ਸਾਡੇ ਇਹ ਮਿੱਤਰ ਕਹਿਣ, ਤੇ ਕੀ ਇਹ ਬਾਹਰ ਦੇ ਮਾਤਾ ਪਿਤਾ ਦਾ ਤਿਆਗ ਕਰ ਦੇਣਾ ਚਾਹੀਦਾ ਕਹਿ। ਇਹ ਪਿਆਰਿਓ ਜਾਣ ਬੁੱਝ ਕੇ ਸ਼ਬਦਾਂ ਦੇ ਗੁਰਬਾਣੀ ਦੇ ਗਲਤ ਅਰਥ ਕੀਤੇ ਜਾਂਦੇ ਕਹਿਣ। ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਅੱਜ ਬਖਸ਼ਿਸ਼ ਕੀਤੀ ਏ, ਅੰਮ੍ਰਿਤ ਇੱਕ ਕਹਿ, ਅੰਮ੍ਰਿਤ ਮਨ ਦੇ ਅੰਦਰ ਕਹਿ, ਪਰ ਮਿਲੇਗਾ ਗੁਰੂ ਦੀ ਕਿਰਪਾ ਨਾਲ, ਤੇ ਜੇ ਹੁਣ ਸਤਿਗੁਰੂ ਕਿਰਪਾ ਉਹਨਾਂ ਦੀ ਮੌਜ ਏ, ਉਹ ਪਹਿਲਾਂ ਕਿਰਪਾ ਕਰਦੇ ਨੇ ਚਰਨਾਮ੍ਰਿਤ ਦੇ ਕੇ, ਤੇ ਸਿੱਖ ਨੇ ਉਹ ਵੀ ਕਿਰਪਾ ਲੈ ਲਈ। ਜਦੋਂ ਸਤਿਗੁਰਾਂ ਨੇ ਕਿਹਾ ਇਹ ਮੈਂ ਤੁਹਾਨੂੰ ਅੰਮ੍ਰਿਤ ਦੀ ਦਾਤ ਤੱਕ ਪਹੁੰਚਾਉਣ ਲਈ ਮੈਂ ਤੁਹਾਡੇ ਤੇ ਕਿਰਪਾ ਕਰਨੀ ਏ, ਤੁਹਾਨੂੰ ਸੀਸ ਦੇਣੇ ਪੈਣਗੇ, ਤੇ ਪਿਆਰਿਓ ਸਤਿਗੁਰਾਂ ਨੇ ਪੰਜ ਮੰਗੇ ਤੇ ਪਿਆਰੇ ਸਿੱਖਾਂ ਨੇ ਪੰਜ ਦੇ ਕੇ ਇਹ ਦਾਤ ਲੈ ਲਈ। ਸਤਿਗੁਰਾਂ ਨੇ ਉਹਨਾਂ ਨੂੰ ਪਿਆਰਾ ਕਿਹਾ ਏ, ਆਪਣਾ ਰੂਪ ਕਿਹਾ ਏ, ਜਿਨ੍ਹਾਂ ਨੇ ਕਿਰਪਾ ਲੈਣੀ ਹੋਏ ਉਹ ਤਾਂ ਗਰੀਬ ਨਿਵਾਜ ਪਿਤਾ ਮਹਾਰਾਜ ਨੇ ਦਮਦਮਾ ਸਾਹਿਬ ਬੰਦੂਕ ਦੀ ਪਰਖ ਕਰਨ ਲਈ ਕੇਵਲ ਇੱਕ ਨੂੰ ਬੁਲਾਇਆ ਤੇ ਪਿਓ ਪੁੱਤ ਦੋਨੋਂ ਸੁਣ ਕੇ ਅੱਗੇ ਕਹਿ ਦੇ ਦਾਤਾ ਜੇ ਤੇਰੀ ਕਿਰਪਾ ਮਿਲਦੀ ਏ ਸੀਨੇ ਵਿੱਚ ਗੋਲੀ ਖਾ ਤੇ ਦਾਤਾ ਇਹ ਪਿਓ ਪੁੱਤਰਾਂ ਦੀ ਜਿੰਦ ਹਾਜ਼ਰ ਕਹਿ ਤੇ ਸਤਿਗੁਰਾਂ ਨੇ ਉਦੋਂ ਕਿਹਾ ਸੀ ਬੱਚਿਓ ਮੈਂ ਬੰਦੂਕ ਨਹੀਂ ਸੀ ਪਰਖਣੀ ਮੈਂ ਤਾਂ ਸਿੱਖੀ ਦੀ ਪਰਖ ਕਰਨੀ ਸੀ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈਣੀ ਕੋਏ ਉਹ ਤਾਂ ਆਪਣੀ ਛਾਤੀ ਅੱਗੇ ਕਰਦੇ ਕਰਨ ਤੇ ਪਿਆਰਿਓ ਸੀਸ ਨਵਾਉਂਦੇ ਨੇ ਤੇ ਜਿਨ੍ਹਾਂ ਨੇ ਕਿਰਪਾ ਲੈਣੀ ਨਹੀਂ ਉਹ ਸਿਰ ਨਵਾਉਂਦੇ ਨੀ ਉਹ ਸਿਰ ਡਾਂਦੇ ਨੇ ਸਤਿਗੁਰੂ ਦੇ ਘਰ ਆ ਕੇ ਉਹ ਸਿਰ ਫਸਾਉਂਦੇ ਨੇ ਸਿਰ ਡਾਂਦੇ ਨੇ ਉਹ ਸਿਰਾਂ ਦੇ ਝਗੜੇ ਖੜੇ ਕਰਨਗੇ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਹਜ਼ੂਰ ਆਖਣ ਲੱਗੇ ਪਾਈਏ ਗੁਰ ਪ੍ਰਸਾਦ ਇਹ ਮਿਲਦਾ ਅੰਮ੍ਰਿਤ ਸਤਿਗੁਰੂ ਜੀ ਦੀ ਕਿਰਪਾ ਨਾਲ ਤਿੰਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਇਸ ਅੰਮ੍ਰਿਤ ਨੂੰ ਉਹੀ ਪੀਂਦੇ ਨੇ ਅੰਦਰੋਂ ਪਿਆਰਿਓ ਜਿਨ੍ਹਾਂ ਨੂੰ ਮੇਰੇ ਨਿਰੰਕਾਰ ਨੇ ਤੁਰਤ ਅਰਦਾਸ ਤੋਂ ਲੇਖ ਲਿਖ ਦਿੱਤਾ ਏ ਇੱਕ ਵਾਰ ਕਰੋ ਰਸਨਾ ਪਵਿੱਤਰ ਪੜੋ ਸਾਰੇ ਜੇ ਪੀਵੋ ਸਾਧ ਪਿਆਰੇ ਅੰਮ੍ਰਿਤ ਪੀਵੋ ਜੀ ਪੀਵੋ ਸਾਧ ਪਿਆਰੇ ਅੰਮ੍ਰਿਤ ਪੀਵੋ ਜੀ ਪੀਵੋ ਸਾਧ ਪੀਵੋ ਸਾਧ ਪਿਆਰੇ ਅੰਮ੍ਰਿਤ ਪੀਵੋ ਜੀ ਪੀਵੋ ਸਾਧ ਪਿਆਰੇ ਅੰਮ੍ਰਿਤ ਪੀਵੋ ਜੀ ਪੀਵੋ ਅੰਮ੍ਰਿਤ ਪੀਵੋ ਸਾਧ ਪਿਆਰੇ ਅੰਮ੍ਰਿਤ ਪੀਵੋ ਸਾਧ ਪਿਆਰੇ ਅੰਮ੍ਰਿਤ ਪੀਵੋ ਮੁਖ ਉਜਲ ਸਾਚੇ ਦਰਬਾਰੇ ਮੁਖ ਉਜਲ ਸਾਚੇ ਦਰਬਾਰੇ ਮੁਖ ਉਜਲ ਕਿਉਂਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਕਦੇ ਉਹ ਉਪਦੇਸ਼ ਨਹੀਂ ਕਰਨਾ ਜਿਹਦੇ ਨਾਲ ਉਹਦੇ ਸਿੱਖ ਦਾ ਮੁੱਖ ਉਜਲਾ ਨਾ ਹੋਏ ਸਤਿਗੁਰੂ ਕਹਿੰਦੇ ਤੁਹਾਡਾ ਮੁੱਖ ਉਜਲਾ ਕਰਨਾ ਏ ਪਿਆਰੇ ਅੰਮ੍ਰਿਤ ਜ਼ਰੂਰ ਪੀਣਾ ਏ ਜਿਵੇਂ ਵੀ ਇਹ ਅੰਮ੍ਰਿਤ ਮਿਲੇ ਸੀਸ ਦੇ ਕੇ ਮਿਲੇ ਸਤਸੰਗੀ ਜਨੋ ਇਹ ਤਨ ਮਨ ਧਨ ਸਭੋ ਕੁਝ ਇਹ ਦੇ ਕੇ ਮਿਲੇ ਇਹ ਸੌਦਾ ਸਸਤਾ ਸਮਝਣਾ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਤੋਂ ਅੰਮ੍ਰਿਤ ਖੋਣ ਵਾਸਤੇ ਪਿਆਰਿਓ ਆਪਣਾ ਇਤਿਹਾਸ ਪੜ੍ਹ ਕੇ ਵੇਖੋ ਕਿਹੜਾ ਜ਼ੁਲਮ ਨਹੀਂ ਢਾਇਆ ਗਿਆ ਸਿੱਖ ਕੌਮ ਤੇ ਪਰ ਅੰਮ੍ਰਿਤ ਧਾਰੀ ਵੀਰਾਂ ਨੇ ਇੱਕੋ ਗੱਲ ਕਹੀ ਸੀ ਦੁਸ਼ਮਣਾ ਇਸ ਤਨ ਨੂੰ ਜਿਤਨੀਆਂ ਕੁ ਸਜਾਵਾਂ ਤੂੰ ਦੇ ਸਕਦਾ ਦੇ ਲਾਏ ਪਰ ਇਸ ਤਨ ਵਿੱਚੋਂ ਗੁਰੂ ਕਾ ਅੰਮ੍ਰਿਤ ਨਹੀਂ ਅਸੀਂ ਬਾਹਰ ਨਿਕਲਣ ਦਿਆਂਗੇ ਕੋਈ ਖੋਪੜ ਲਵਾ ਰਿਹਾ ਏ ਕੋਈ ਬੰਦ ਬੰਨ ਕਟਵਾ ਰਿਹਾ ਏ ਕੋਈ ਚਰਖੜੀਆਂ ਤੇ ਚੜ ਰਿਹਾ ਏ ਅਰਦਾਸ ਕੀ ਗਏ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਤੋਂ ਬਾਅਦ ਦਸ ਪਾਤਸ਼ਾਹ ਦੇ ਨਾਮ ਲੈਣ ਤੋਂ ਬਾਅਦ ਜਦੋਂ ਅਸੀਂ ਬਾਕੀ ਅਰਦਾਸ ਸਾਰੀ ਸੁਣਦੇ ਹਾਂ ਨਾ ਉਹ ਸਾਰੀ ਅੰਮ੍ਰਿਤ ਦੀ ਕੀ ਵਿਆਖਿਆ ਏ ਭਈ ਜਿਨ੍ਹਾਂ ਨੂੰ ਇਸ ਅੰਮ੍ਰਿਤ ਦੀ ਪਤਾ ਲੱਗੀ ਕਦਰ ਜਿਨ੍ਹਾਂ ਨੇ ਅੰਮ੍ਰਿਤ ਨੂੰ ਕੀਤਾ ਪਿਆਰ ਉਹਨਾਂ ਨੂੰ ਵਾਹਿਗੁਰੂ ਨੇ ਕਿਤਨੇ ਰੰਗ ਲਾਏ ਤੇ ਦੂਸਰੇ ਪਾਸੇ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਤਾਂ ਪੀ ਲਏ ਪਰ ਇਹਦਾ ਤਿਆਗ ਨਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਿਰਪਾ ਕਰਨ ਮੇਰੇ ਖਜੂਰ ਨੇ ਬਚਨ ਕਿਹਾ ਹੈ ਭਾਈ ਕੀਤਾ ਕਿਆ ਸਾ ਲਾਹੀਐ ਕਰੇ ਸੋਏ ਸਾ ਲਾ ਕੇ ਮਾਲਕ ਦੀ ਜੋ ਬਣਾਈ ਕਿਰਤ ਨਾਲ ਨਾ ਜੁੜੋ ਉਸ ਮਾਲਕ ਕਰਤੇ ਦੀ ਸਿਫਤ ਕਰਨੀ ਏ ਕਿਰਤ ਹਮੇਸ਼ਾ ਬਦਲਦੀ ਉਹਦੀ ਕਰਤਾ ਇੱਕੋ ਜਿਹਾ ਰਹੇਗਾ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾ ਕੇ ਸਾਡਾ ਇੱਕੋ ਵਾਹਿਗੁਰੂ ਦਾਤਾ ਏ ਦਾਤਾ ਵੀ ਦੂਜਾ ਨਹੀਂ ਜੇ ਜਿਵੇਂ ਨਾਮ ਇੱਕ ਹੈ ਇਵੇਂ ਨਾਮ ਦਾ ਦਾਤਾ ਵੀ ਇੱਕ ਹੈ ਕਰਤਾ ਸੋ ਸਾ ਲਾਹੀ ਹੈ ਜਿਨ ਕੀਤਾ ਆਕਾਰ ਦਾਤਾ ਸੋ ਸਾ ਲਾਹੀ ਹੈ ਜੇ ਸਬਸੇ ਦੇ ਆਧਾਰ ਹਜ਼ੂਰ ਦਾ ਬਚਨ ਏ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੋ ਜਿਨੇ ਇਹ ਸਾਰੇ ਆਕਾਰ ਸ੍ਰਿਸ਼ਟੀ ਬਣਾਈਏ, ਦਾਤੇ ਉਸ ਦੀ ਸਿਫਤ ਸਲਾਹ ਕਰੀਏ ਜਿਹੜਾ ਸਾਰੀ ਸ੍ਰਿਸ਼ਟੀ ਦਾ ਜੀਵਾਂ ਦਾ ਆਧਾਰ ਏ, ਭਾਵ ਉਹਦੇ ਕਰਕੇ ਸਾਡੀ ਖੂਨ ਦੇਣਾ ਜਦੋਂ ਉਹ ਚਾਹੁੰਦਾ ਹੈ ਤੇ ਸਾਡੀ ਖੂਨ ਮੁੱਕ ਜਾਂਦੀ ਏ, ਪਿਆਰਿਓ ਜਦੋਂ ਫਿਰ ਚਾਹੁੰਦਾ ਬਣ ਜਾਂਦੀ ਹੈ। ਇਹ ਸਾਰੀਆਂ ਵਡਿਆਈਆਂ ਉਹਦੇ ਆਪਣੇ ਹੱਥ ਵਿੱਚ ਨੇ। ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ, ਵੱਡਾ ਕਰ ਸਾ ਲਾਈ ਹੈ ਅੰਤ ਨਾ ਪਾਰਾਵਾਰ। ਉਹ ਵਾਹਿਗੁਰੂ ਸਦੀਵ ਕਾਲ ਲਈ ਕਹਿ, ਉਹਦਾ ਭੰਡਾਰ ਪੂਰਾ ਭਰਿਆ ਪਿਆ ਏ। ਪਿਆਰਿਓ ਜਦੋਂ ਅਸੀਂ ਉਸ ਨੂੰ ਵੱਡਾ ਕਰਕੇ ਉਹਦੀ ਸਿਫਤ ਸਲਾਹ ਕਰਾਂਗੇ ਜਿਹਦਾ ਕੋਈ ਅੰਤ ਨਹੀਂ ਪਾ ਸਕਿਆ, ਸਾਡੇ ਵੱਡੇ ਕਹਿਣ ਨਾਲ ਨਾ ਗੁਰੂ ਵੱਡਾ ਕੋਏ ਨਾ ਵਾਹਿਗੁਰੂ ਜੀ ਵੱਡੇ ਹੋਣ, ਪਰ ਉਹਨੂੰ ਵੱਡਾ ਕਹਿਣ ਨਾਲ ਅਸੀਂ ਆਪ ਜ਼ਰੂਰ ਵੱਡੇ ਹੋ ਜਾਵਾਂਗੇ। ਉਹ ਨਾ ਸਾਡੇ ਵੱਡੇ ਕਹਿਣ ਨਾਲ ਵੱਡਾ ਹੁੰਦਾ, ਨਾ ਛੋਟਾ ਕਹਿਣ ਨਾਲ ਘਟਦਾ। ਵੱਡਾ ਨਾ ਹੋਵੇ ਘਾਟ ਨਾ ਜਾਏ, ਪਰ ਉਹਨੂੰ ਵੱਡਾ ਕਹਿਣ ਨਾਲ ਅਸੀਂ ਵੱਡੇ ਹੋਵਾਂਗੇ, ਉਹਨੂੰ ਛੋਟਾ ਕਹਿਣ ਨਾਲ ਅਸੀਂ ਆਪ ਛੋਟੇ ਹੋ ਜਾਂਦੇ ਹਾਂ। ਮੇਰੇ ਦਾਤਾ ਜੀ ਦਾ ਬਚਨ ਏ, ਤਿਸਿਓਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ, ਚੀਰੀ ਜਾਕੀ ਨਾ ਫਿਰੇ ਸਾਹਿਬ ਸੋ ਪਰਵਾਣ। ਉਹੀ ਬਚਨ ਕਹਿ ਪਿਆਰਿਓ, ਚੀਰੀ ਕਹਿੰਦੇ ਹੁਕਮ ਨੂੰ, ਜਿਹੜਾ ਵਾਹਿਗੁਰੂ ਸਾਡੇ ਦਿਲਾਂ ਦੀਆਂ ਜਾਣਦਾ ਏ, ਉਹਦੇ ਹੁਕਮ ਦੇ ਸਾਹਮਣੇ ਕਦੇ ਕਿੰਤੂ ਨਾ ਕਰੀਏ, ਕਿਉਂਕਿ ਉਹਦਾ ਹੁਕਮ ਹੀ ਚੱਲਦਾ ਏ, ਉਹਦਾ ਹੁਕਮ ਪ੍ਰਵਾਨ ਏ, ਉਹਦੇ ਸਾਹਮਣੇ ਕੋਈ ਅੜ ਨਹੀਂ ਸਕਦਾ ਕਿ ਮੈਂ ਨਹੀਂ ਮੰਨਣਾ। ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ, ਉਹਦਾ ਹੁਕਮ ਦੀ ਚਿੱਠੀ ਸਾਰੇ ਵੱਡੇ ਵੱਡੇ ਕਹਿੰਦੇ ਕੁਆਂ ਤੇ ਮੀਰ ਮਲਕਾਂ ਤੇ, ਉਹਨਾਂ ਸਾਰਿਆਂ ਤੇ ਹੁਕਮ ਚੱਲ ਰਿਹਾ ਏ। ਜੋ ਤਿਸ ਭਾਵੇਂ ਨਾਨਕਾ ਸਾਈ ਭਲੇ ਕਾ, ਸਾਨੂੰ ਉਸ ਮਾਲਕ ਦੇ ਕੀਤੇ ਤੇ ਪਿਆਰਿਓ ਉਹਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਏ, ਉਹਦੇ ਤੇ ਕਿੰਤੂ ਪਰੰਤੂ ਨਹੀਂ। ਜਿੰਨਾ ਚੀਰੀ ਚੱਲਣਾ ਖਤ ਤਿੰਨਾ ਕਿਛ ਨਾ ਕੇ, ਸਾਹਿਬ ਕਾ ਫੁਰਮਾਨ ਕੋਈ ਉੱਠੀ ਕਰ ਲੈ ਪਾ ਕੇ। ਕਰ ਲੈ ਕਹਿੰਦੇ ਨੇ ਰਸਤੇ ਨੂੰ। ਕਹਿਣ ਲੱਗੇ ਵਾਹਿਗੁਰੂ ਦਾ ਹੁਕਮ ਪਿਆਰਿਓ ਜੋ ਲਿਖਿਆ ਗਿਆ ਏ ਉਹ ਕੌਣ ਹੈ? ਸਾਡੇ ਖਤ ਵਿੱਚ ਕੁਝ ਵੀ ਨਹੀਂ, ਐਵੇਂ ਅਸੀਂ ਉਹਦੇ ਹੁਕਮ ਤੇ ਕਿੰਤੂ ਕਰੀਏ। ਉਹਦਾ ਜਦੋਂ ਹੁਕਮ ਆਉਂਦਾ ਏ, ਅਸੀਂ ਉੱਠ ਕੇ ਇਸ ਦੁਨੀਆਂ ਤੋਂ ਸਦਾ ਲਈ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਾਂ। ਕਹਿਣ ਲੱਗੇ ਜੇ ਖਾ ਚੀਰੀ ਲਿਖਿਆ ਤੇ ਖਾ ਹੁਕਮ ਕਮਾ ਕੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ ਕੇ। ਇਹ ਬਚਨ ਕਹਿ, ਉਸ ਮਾਲਕ ਦੇ ਹੁਕਮ ਦੀ ਜੋ ਚਿੱਠੀ ਲਿਖੀ ਗਈ ਏ, ਉਹੀ ਹੁਕਮ ਸਾਰਾ ਸੰਸਾਰ ਕਮਾ ਰਿਹਾ ਜੀ। ਉਹਦੇ ਕੱਲੇ ਅਸੀਂ ਜਗਤ ਤੇ ਆਉਂਦੇ ਹਾਂ, ਉਹਦੇ ਬੁਲਾਏ ਅਸੀਂ ਵਾਪਸ ਚਲੇ ਜਾਂਦੇ ਹਾਂ। ਅੱਜ ਤੱਕ ਪਿਆਰਿਓ ਨਾ ਕੋਈ ਮਰਜ਼ੀ ਨਾਲ ਆਇਆ, ਨਾ ਮਰਜ਼ੀ ਨਾਲ ਕੋਈ ਦੁਨੀਆਂ ਤੋਂ ਗਿਆ ਏ, ਤੇ ਫਿਰ ਕਾਹਦੇ ਲਈ ਵਿਚਕਾਰਲੇ ਸਨ? ਐਵੇਂ ਆਪਣੀ ਮਰਜ਼ੀ ਕਰਕੇ ਰੱਬ ਤੋਂ ਬੇਮੁਖ ਹੋ ਕੇ ਆਪਣੇ ਉੱਪਰ ਭਾਰ ਲੈਂਦੇ ਹਾਂ। ਧੰਨ ਗੁਰੂ ਅੰਗਦ ਪਿਤਾ ਜੀ ਦੇ ਪਵਿੱਤਰ ਬਚਨਾਂ ਦਾ ਅਰਥ ਏ ਪਾਏ, ਜਿਸ ਮਾਲਕ ਦੇ ਹੁਕਮ ਨਾਲ ਆਏ, ਜਿਸ ਦੇ ਹੁਕਮ ਨਾਲ ਤੁਰ ਜਾਣਾ ਏ, ਚੰਗਾ ਹੋਵੇ ਵਿਚਕਾਰਲਾ ਜੀਵਨ ਵੀ ਉਹਦੇ ਹੁਕਮ ਵਿੱਚ ਰਹਿ ਕੇ ਬਤੀਤ ਕਰੀਏ, ਨਾ ਕਿ ਉਹਦੇ ਨਾਲ ਝੇੜੇ ਪਾਈਏ। ਝਗੜੇ ਪਾਉਣ ਦਾ ਕੋਈ ਲਾਭ ਨਹੀਂ, ਉਹਦੇ ਹੁਕਮ ਦੇ ਸਾਹਮਣੇ ਸੀਸ ਨਵਾਈਏ। ਫਿਰ ਬੱਚੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਧੰਨ ਗੁਰੂ ਅੰਗਦ ਪਿਤਾ ਜੀ ਕਿਰਪਾ ਕਰਨ, ਅਸੀਂ ਅੰਮ੍ਰਿਤ ਤਾਰੀ ਹੋ ਕੇ ਅੰਦਰਲੇ ਅੰਮ੍ਰਿਤ ਤੱਕ ਜਾ ਸਕੀਏ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।